ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮੇ ਅਨੇਕ ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ ਅਨੇਕਾਂ ਹੀ ਜਨਮਾਂ ਵਿੱਚ ਭਰਨਵਾ ਕੀਤਾ। ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਇਹ ਵਾਹਿਗੁਰੂ ਪਰਮਾਤਮਾ ਹੁਣ ਤਾਂ ਸੰਸਾਰ ਸਾਗਰ ਚੋਂ ਕੱਢ ਲਓ। ਹਰ ਜਨਮ ਵਿੱਚ ਇਹੀ ਕੰਮ ਹੁੰਦਾ, ਖਾਣਾ ਪੀਣਾ ਖੇਲਣਾ ਹੱਸਣਾ, ਹੋਰ ਕੋਈ ਕੰਮ ਹੀ ਨਹੀਂ ਹੈ। ਕਿਰਪਾ ਕਰੋ, ਹੁਣ ਅਸੀਂ ਤੁਹਾਡੀ ਟੇਕ ਗ੍ਰਹਿਣ ਕੀਤੀ, ਆਸਰਾ ਲਿਆ, ਸਾਨੂੰ ਤਾਂ ਆਪਣੇ ਚਰਨਾਂ 'ਚ ਹੀ ਨਿਵਾਸ ਦੇ ਦਿਓ। ਉਹ ਜਿਹੜੀ ਬਿਰਤੀ ਹੈ ਜਿੱਥੇ ਸਿਰਫ ਆਨੰਦਮਈ ਬਿਰਤੀ ਹੈ, ਅਖੰਡ ਕੀਰਤਨ, ਤਿੰਨ ਭੋਜਨ ਚੂਰਾ, ਉੱਥੇ ਬਖਸ਼ਿਸ਼ ਕਰ ਦਿਓ। ਹਰ ਵਕਤ ਤੇਰੀ ਬਾਣੀ, ਤੇਰਾ ਨਾਮ ਸਿਮਰਨ ਜਿੱਥੇ ਕੰਨਾਂ ਵਿੱਚ ਪੈਂਦਾ ਰਹੇ, ਸੱਚਖੰਡ ਦੇ ਵਿੱਚ ਤੇਰਾ ਜਿੱਥੇ ਨਿਵਾਸ ਹੈ, ਉੱਥੇ ਸਾਨੂੰ ਚਰਨਾਂ 'ਚ ਵਾਸਾ ਦੇ ਦਿਓ। ਪੌੜੀ ਖੇਲਤ ਖੇਲਤ ਆਇਓ, ਅਨਕ ਜੋਨ ਦੁੱਖ ਪਾਏ। ਇਹ ਜੀਵ ਅਨੇਕਾਂ ਜੂਨੀਆਂ ਵਿੱਚ ਦੁੱਖ ਪਾ ਕੇ ਬਹੁਤ ਜਨਮਾਂ ਵਿੱਚ ਖੇਲਦਾ ਖੇਲਦਾ ਭਟਕਦਾ ਭਟਕਦਾ ਇਸ ਮਨੁੱਖਾ ਜਨਮ 'ਚ ਆਇਆ। ਪਰ ਕੀ ਕਹਿੰਦੇ, ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। ਸੰਤਾਂ ਨਾਲ ਮਿਲਣ ਕਰਕੇ ਜਿਨ੍ਹਾਂ ਦੇ ਹਿਰਦੇ 'ਚ ਸਤਿਗੁਰਾਂ ਦੇ ਬਚਨ ਸਮਾਏ ਨੇ, ਉਹਨਾਂ ਦੇ ਦੁੱਖ ਮਿਟ ਗਏ ਸਾਰੇ। ਇੱਕੋ ਹੀ ਗੱਲ ਮਨ 'ਚ ਵਸਾ ਲਓ ਵੀ ਨਾਮ ਹੀ ਵੱਡਾ, ਨਾਮ ਜਪਣ ਨਾਲ ਸਾਰਾ ਕੁਝ ਆਪਣੇ ਆਪ ਟਿਕਾਣੇ ਸਿਰ ਆ ਜਾਂਦਾ। ਕਿਉਂਕਿ ਗੁਰਮੁਖਾਂ ਨਾਲ ਮਿਲਣ ਕਰਕੇ ਜਿਹੜੇ ਖੇਦ ਸੀ ਸਾਰੇ ਮਿਟ ਗਏ, ਦੁੱਖ ਮਿਟ ਗਏ, ਤਕਲੀਫਾਂ ਮਿਟ ਗਈਆਂ, ਅਤੇ ਸਤਿਗੁਰਾਂ ਦੇ ਬਚਨ ਕਰਕੇ ਵਾਹਿਗੁਰੂ ਵਿੱਚ ਸਮਾ ਗਏ। ਖਿਮਾ ਗਹੀ ਸੱਚ ਸਾਂਚਿਓ, ਖਾਇਓ ਅੰਮ੍ਰਿਤ ਨਾਮ। ਜਿਨ੍ਹਾਂ ਨੇ ਖਿਮਾ ਗ੍ਰਹਿਣ ਕੀਤੀ ਆ, ਖਿਮਾ ਗ੍ਰਹਿਣ ਕਰਕੇ ਫਿਰ ਸੱਚ ਨੂੰ ਇਕੱਠਾ ਕੀਤਾ ਅਤੇ ਨਾਮ ਰੂਪੀ ਅੰਮ੍ਰਿਤ ਨੂੰ ਛਕਿਆ, ਜਪਿਆ ਹੈ, ਜਪਣਾ ਛਕਣਾ ਖਾਧਾ। ਖਰੀ ਕਿਰਪਾ ਠਾਕੁਰ ਪਈ ਆਨੰਦ ਸੁਖ ਬਿਸਰਾਮ। ਸੋ ਉਹਨਾਂ ਉੱਤੇ ਠਾਕੁਰ ਪਰਮੇਸ਼ਰ ਦੀ ਖਰੀ ਹੁੰਦੀ ਬਹੁਤੀ ਜ਼ਿਆਦਾ ਚੰਗੀ ਕਿਰਪਾ ਹੋ ਗਈ ਅਤੇ ਉਹਨਾਂ ਦਾ ਸੁੱਖ ਆਨੰਦ ਵਿੱਚ ਵਿਸ਼ਰਾਮ ਹੁੰਦਾ, ਟਿਕਾਓ ਬਣ ਗਏ, ਸਥਿਤੀ ਹੋ ਗਈ ਉਹਨਾਂ ਦੀ, ਉਹਨਾਂ ਦਾ ਮਨ ਟੇਕ ਗਿਆ। ਹੁਣ ਹਰ ਵਕਤ ਆਨੰਦ 'ਚ ਰਹਿੰਦੇ ਨੇ ਉਹ, ਕੋਈ ਆਈ ਚੀਜ਼ ਦੀ ਖੁਸ਼ੀ ਨਹੀਂ, ਗਏ ਪਦਾਰਥ ਦਾ ਸੋਗ ਨਹੀਂ। ਖੇਪ ਨਿਬਾਹੀ ਬਹੁਤ ਲਾਭ ਕਰ ਆਏ ਪਤਵੰਤ। ਜਿਸ ਵੇਲੇ ਜਗਿਆਸੂ ਦੀ ਜਿਹੜੀ ਜਪ ਤਪ ਰੂਪੀ ਖੇਪ ਹੁੰਦੀ, ਬਹੁਤ ਪੂੰਜੀ ਪਰਮਾਤਮਾ ਨੇ ਅਖੀਰ ਤੱਕ ਪੂਰੀ ਨਿਭਾ ਦਿੱਤੀ ਤਾਂ ਬਹੁਤ ਹੀ ਲਾਭ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਨੇ ਕਿ ਅਸੀਂ ਜੋ 52 ਅੱਖਰੀ ਰੂਪ ਖੇਪ ਲੱਦੀ ਸੀ, ਉਹ ਗੁਰੂ ਰਾਮਦਾਸ ਸਾਹਿਬ ਨੇ ਸਿਰੇ ਲਵਾਤੀ ਸਾਤੋਂ। ਬਹੁਤਾ ਲਾਭ ਹੋਇਆ ਜਿਸ ਵੇਲੇ ਸਰੂਪ ਰੂਪੀ ਘਰ ਵਿੱਚ ਆਏ ਤਾਂ ਪਤੀ ਵਾਲੇ ਹੋ ਗਏ, ਪਤਾ ਬਰੋ ਇੱਜ਼ਤ ਵਾਲੇ ਹੋ ਗਏ। ਖਰਾ ਦਿਲਾਸਾ ਗੁਰਦੀਆ ਆਏ ਮਿਲੇ ਭਗਵੰਤ। ਜਦੋਂ ਗੁਰਾਂ ਨੇ ਜਗਿਆਸੂ ਨੂੰ ਖਰਾ ਹੁੰਦਾ ਬਹੁਤਾ ਜ਼ਿਆਦਾ ਚੰਗਾ ਹੀ ਧੀਰਜ ਦਿੱਤਾ ਤਾਂ ਭਗਵੰਤ ਪਰਮੇਸ਼ਰ ਆਪ ਆ ਕੇ ਮਿਲੇ, ਫਿਰ ਇਹ ਨਿਸ਼ਚੇ ਹੋ ਗਿਆ। ਆਪਨ ਕੀਆ ਕਰਹਿ ਆਪ, ਆਗੈ ਪਾਛੈ ਆਪ। ਪਿੱਛੇ ਵੀ ਵਾਹਿਗੁਰੂ ਨੇ ਸਭ ਕੁਛ ਕੀਤਾ ਸੀ, ਹੁਣ ਵੀ ਵਾਹਿਗੁਰੂ ਆਪ ਹੀ ਕਰ ਰਿਹਾ ਅਤੇ ਅੱਗੇ ਵੀ ਸਭ ਕੁਛ ਉਹਨੇ ਆਪ ਹੀ ਕਰਨਾ। ਇਹਦੇ ਲਈ ਕਹਿੰਦੇ ਤੁਹਾਨੂੰ ਫਿਕਰ ਨਹੀਂ ਹੈ, ਤੁਸੀਂ ਜੇ ਸਿਆਣੇ ਬਣ ਕੇ ਨਾਮ ਜਪੀ ਜਾਓ, ਉਹ ਚਿੰਤਾ ਆਪੇ ਕਰੇਗਾ ਤੁਹਾਡੀ। ਜਦੋਂ ਉਹਨੂੰ ਪਤਾ ਵੀ ਇਹ ਤਾਂ ਮੇਰੇ 'ਤੇ ਡੋਰੀ ਛੱਡ ਕੇ ਬਹਿ ਗਿਆ, ਫਿਰ ਉਹਨੂੰ ਆਉਣਾ ਹੀ ਪੈਂਦਾ, ਪ੍ਰਗਟ ਹੋਣਾ ਹੀ ਪੈਂਦਾ ਅਤੇ ਇਹ ਤਾਂ ਹੁਣ ਮੇਰੇ ਆਸਰ ਹੀ ਬਹਿ ਗਿਆ। ਬਸ ਇਹਨੇ ਤਾਂ ਮਾਂ ਨੂੰ ਪਤਾ ਕਿ ਫਲਾਣੇ ਦੂਜੇ ਨਿਆਣੇ ਤਾਂ ਰੋਟੀ ਖਾ ਲੈਣਗੇ, ਪਰ ਛੋਟੇ ਨੇ ਤਾਂ ਆਪ ਨਹੀਂ ਲੈ ਕੇ ਖਾਣੀ, ਉਹ ਤਾਂ ਮੈਨੂੰ ਹੀ ਜਾ ਕੇ ਰੋਟੀ ਦੇਣੀ ਪੈਣੀ ਆ ਉਹਨੂੰ। ਉਹ ਫਿਰ ਮਾਂ ਭੱਜਦੀ ਹੈ ਫਟਾਫਟ, ਉਹ ਤਾਂ ਭੁੱਖਾ ਰਹਿ ਜੂਗਾ। ਜਿਹੜਾ ਬੱਚਾ ਮਾਂ ਬਾਪ ਦੇ ਆਸਰੇ ਹੈ, ਉਹਨਾਂ ਨੂੰ ਪਤਾ ਆਪ ਨਹੀਂ ਕੁਛ ਕਰਨਾ, ਉਹਨੇ ਪਰਮਾਤਮਾ ਨੂੰ ਵੀ ਪਤਾ ਇਹਨੇ ਕੁਛ ਨਹੀਂ ਕਰਨਾ, ਇਹ ਤਾਂ ਮੇਰਾ ਨਾਂ ਹੀ ਲੈ ਕੇ ਖੁਸ਼ ਰਹਿੰਦਾ, ਮੈਂ ਆਪ ਖਵਾਵਾਂ ਰੋਟੀ ਇਹਨੂੰ, ਆਪ ਕਿਰਪਾ ਕਰਾਂ ਮੈਂ ਇਹਦੇ 'ਤੇ। ਫਿਰ ਉਹ ਆਪ ਹੀ ਖਿਆਲ ਰੱਖਦੇ ਨੇ ਆਪਣੇ ਪਿਆਰਿਆਂ ਦਾ, ਫਿਰ ਆਪੇ ਹੀ ਕੁਛ ਨਾ ਕੁਛ ਕਰੀ ਜਾਂਦੇ ਰਹਿੰਦੇ ਨੇ। ਨਾਰਾਇਣ ਪਰਮੇਸ਼ਰ ਜੀ ਆਪ ਕੋਲ ਬਹਿੰਦੇ ਨੇ, ਆਪ ਹੀ ਕਰਾਈ ਜਾਂਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਸਭ ਕੁਛ ਆਪ ਹੀ ਕਰਦਾ। ਨਾਨਕ ਸੋ ਸਰਾਹੀ ਹੈ ਜੇ ਘੱਟ ਘੱਟ ਰਹਿਆ ਬੇ ਆਪ। ਮਹਾਰਾਜ ਕਥਨ ਕਰਦੇ ਹੋ ਪਰਮਾਤਮਾ ਨੂੰ ਸਲਾਹੁਣਾ ਕਰਿਆ ਕਰੋ, ਤੁਸੀਂ ਵੀ ਕਰਿਆ ਕਰੋ, ਮੂਲ ਮੰਤਰ ਰਾਹੀਂ ਗੋਬਿੰਦੇ ਮੁਕੰਦੇ ਰਾਹੀਂ ਸਲਾਹ ਪਰਮਾਤਮਾ ਦੀ ਸਿਫਤ ਕਰਿਆ ਕਰੋ ਹਰ ਵਕਤ, ਜਿਹੜਾ ਸਾਰਿਆਂ ਦਿਲਾਂ ਦਿਲਾਂ ਦੇ ਵਿੱਚ ਵਿਆਪਕ ਪੂਰਨ ਹੋ ਰਿਹਾ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਕਿਰਪਾ ਦੀ ਨਿਧੀ ਦਿਆਲੂ ਵਾਹਿਗੁਰੂ ਦੀ ਸ਼ਰਨ ਵਿੱਚ ਜੋ ਆ ਕੇ ਪ੍ਰਾਪਤ ਹੋਏ ਨੇ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਉਹਨਾਂ ਦੇ ਮਨ ਵਿੱਚ ਇੱਕ ਹਰੀ ਅੱਖਰ ਜੋ ਖਿਰਨੇ ਤੋਂ ਰਹਿਤ ਆ, ਉਹ ਗੁਰੂ ਦੀ ਕਿਰਪਾ ਨਾਲ ਵਸ ਗਿਆ। ਮਹਾਰਾਜ ਕਥਨ ਕਰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਉਹ ਪੁਰਸ਼ ਨਿਹਾਲ ਨਿਹਾਲ ਹੋ ਜਾਂਦੇ ਨੇ। ਅਸੀਂ ਜੋ 52 ਅੱਖਰਾਂ ਦਾ ਸਿਧਾਂਤ ਕਥਨ ਕੀਤਾ, ਮਹਾਰਾਜ ਕਹਿੰਦੇ ਇਹਨਾਂ 52 ਅੱਖਰਾਂ ਵਿੱਚੋਂ ਇੱਕ ਅੱਖਰ ਦੇ ਸਿਧਾਂਤ ਦੁਆਰਾ ਵੀ ਜੇ ਹਰੀ ਮਨ ਵਿੱਚ ਵਸ ਜਾਵੇ ਤਾਂ ਇਹ ਨਿਹਾਲ ਹੋ ਜਾਂਦਾ ਹੈ। ਕਿਉਂਕਿ ਅੱਖਰ ਨਾਲ ਹੀ ਸਾਰਾ ਕੁਝ ਬਣਿਆ। ਜੇ ਵਿਚਾਰ ਕੇ ਦੇਖੀਏ, ਸ਼ਬਦ ਤੋਂ ਬਿਨਾਂ ਕੁਛ ਬਣਿਆ ਨਹੀਂ ਹੈ। ਪੌੜੀ ਅੱਖਰ ਮਹਿ ਤੇ ਭਵਨ ਪ੍ਰਭ ਧਾਰੇ, ਅੱਖਰ ਕਰ ਕਰ ਬੇਦ ਵਿਚਾਰੇ। ਪਰਮਾਤਮਾ ਨੇ ਜੋ ਤਿੰਨੇ ਭਵਨ ਧਾਰੇ ਨੇ, ਇਹ ਦੁਨੀਆਂ ਬਣਾਈ ਹੈ, ਉਹ ਸਭ ਅੱਖਰਾਂ ਵਿੱਚ ਹੀ ਹੈ। ਜਦੋਂ ਨੇ ਓਅੰਕਾਰ ਅੱਖਰ ਕਿਹਾ ਤਾਂ ਕੀ ਬਣਿਆ? ਉਸ ਵਕਤ ਸ੍ਰਿਸ਼ਟੀ ਰਚੀ ਗਈ, ਤਿੰਨੇ ਲੋਕ ਬਣ ਗਏ। ਹੁਣ ਇਹ ਸਾਰੇ ਅੱਖਰ ਬੋਲ ਕੇ ਹੀ ਆਪਾਂ ਦੱਸ ਸਕਦੇ, ਆਸਮਾਨ ਵੀ ਅੱਖਰ ਹੈ, ਆੜਾ ਸੱਸਾ ਮੰਮੇ ਕੰਨਾ ਨੰਨਾ, ਇਹ ਅੱਖਰ ਹੀ ਤਾਂ ਹੈ ਸਾਰੇ। ਧਰਤੀ ਹੈ, ਇਹ ਵੀ ਤਾਂ ਅੱਖਰ ਹੈ। ਪਾਤਾਲ ਵੀ ਤਾਂ ਅੱਖਰ ਹੀ ਹੈ। ਇਸ ਕਰਕੇ ਜੋ ਕੁਝ ਹੈ ਸਭ ਦੁਨੀਆਂ ਅੰਦਰ ਅੱਖਰ ਨਹੀਂ ਬਣਾਇਆ, ਅੱਖਰ ਦੀ ਸ਼ਕਤੀ ਹੈ। ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਔਰ ਵੇਦਾਂ ਦਾ ਵਿਚਾਰ ਕਰਨਾ ਵੀ ਅੱਖਰਾਂ ਵਿੱਚ ਹੁੰਦਾ, ਸ਼ਾਸਤਰ ਸਿਮਰਤੀਆਂ ਦਾ ਪੁਰਾਣ ਸਭ ਅੱਖਰਾਂ ਵਿੱਚ ਹੀ ਨੇ। ਅੱਖਰਾਂ ਤੋਂ ਬਿਨਾਂ ਕਿਵੇਂ ਗ੍ਰੰਥ ਲਿਖਿਆ ਜਾ ਸਕਦਾ? ਅੱਖਰ ਨਾਦ ਕਥਨ ਵਖਿਆਨਾ, ਜਿਹੜਾ ਬਾਜਿਆਂ ਦਾ ਵਜਾਉਣਾ ਅਤੇ ਵਖਿਆਨਾਂ ਦਾ ਕਥਨ ਕਰਨਾ, ਇਹ ਵੀ ਸਭ ਅੱਖਰਾਂ ਵਿੱਚ ਹੀ ਹੁੰਦਾ। ਬਾਜੇ ਦੇ ਵਿੱਚ ਵੀ ਤਾਂ ਪਹਿਲਾਂ ਸਾਰੇ ਗਾਵਾਂ ਪਾਦਾ ਨੀਸਾ ਹੀ ਸਿੱਖਿਆ ਜਾਂਦਾ, ਇਹ ਵੀ ਤਾਂ ਅੱਖਰ ਹੀ ਹੈ। ਮੁੜ ਕੇ ਬੋਲੇ ਵੀ ਤਾਂ ਅੱਖਰ ਹੀ ਜਾਂਦੇ ਨੇ। ਅੱਖਰ ਮੁਕਤ ਜੁਗਤ ਭੈ ਭਰਮਾ, ਮੁਕਤੀ ਜੁਗਤੀ ਭੈ ਭਰਮ, ਸਭ ਅੱਖਰਾਂ ਵਿੱਚ ਹੀ ਲਿਖਿਆ ਹੋਇਆ ਨਾ, ਫਿਰ ਨਹੀਂ ਕਿਵੇਂ ਸਮਝਦੇ ਕੀ ਹੈ? ਅੱਖਰ ਕਰਮ ਕਿਰਤ ਸੁੱਚ ਧਰਮਾ, ਕਰਮਾਂ ਦਾ ਕਿਰਤ ਜਿਹੜਾ ਕਰਨਾ, ਸੁੱਚ ਜਿਹੜੀ ਪਵਿੱਤਰਤਾ ਅਤੇ ਧਰਮ, ਇਹ ਸਭ ਅੱਖਰਾਂ ਵਿੱਚ ਹੈ। ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਸੰਜੋਗ ਵੀ ਮੱਥੇ ਤੇ ਲਿਖੇ ਨੇ, ਇਹ ਵੀ ਤਾਂ ਅੱਖਰਾਂ ਵਿੱਚ ਹੀ ਲਿਖੇ ਹੋਏ ਨੇ। ਦ੍ਰਿਸ਼ਟ ਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਜਿਨ੍ਹਾਂ ਕੋ ਦ੍ਰਿਸ਼ਟੀਮਾਨ ਪ੍ਰਪੰਚ ਸਾਰਾ ਦੁਨੀਆਂ ਨਜ਼ਰ ਆ ਰਹੀ ਹੈ, ਸਾਰਾ ਅੱਖਰਾਂ ਵਿੱਚ ਹੀ ਤਾਂ ਹੈ। ਕਿਸੇ ਵੀ ਚੀਜ਼ ਦਾ ਆਪਾਂ ਕਥਨ ਅੱਖਰ ਨਾਲ ਹੀ ਕਰਦੇ ਹਾਂ। ਸਾਹਮਣੇ ਦਰਖਤ ਨੇ ਨੱਦਾ ਰਾਰਾ ਖੱਖਾ ਦਿੱਤਾ, ਪਹਾੜ ਨੇ ਪੱਪਾ ਹਾੜ ਹੜਾ ਹੁੰਦਾ, ਤਾਂ ਹੀ ਪਹਾੜ ਹੈ, ਇਹ ਸਮੁੰਦਰ ਹੈ, ਤਾਰੇ ਅਸਮਾਨ ਨਹੀਂ, ਕੀ ਕਹਿੰਦੇ ਵੀ ਆਓ ਸਾਹਮਣੇ ਆਓ ਹੈ, ਆਓ ਆਓ ਹੈ, ਆਓ ਸਾਹਮਣੇ ਆਓ ਹੈ, ਇਹ ਕੀ ਹੋਇਆ? ਇਹ ਹਰੇ ਰੰਗ ਦਾ ਦਰਖਤ, ਅਸਮਾਨ ਨੀਲਾ ਹੈ, ਧਰਤੀ ਪੀਲੇ ਜਿਹੇ ਰੰਗ ਦੀ ਹੈ, ਸੋ ਸਮੁੰਦਰ ਦਾ ਪਾਣੀ ਦੇਖੋ ਨੀਲਾ ਜਿਹਾ ਹੈ। ਇਹ ਅੱਖਰ ਹੀ ਦਰਸਾਉਂਦੇ ਨੇ ਸਾਰੇ ਰੰਗ ਵੀ ਅਤੇ ਸਾਰੇ ਆਕਾਰਾਂ ਦਾ ਨਾਂ ਵੀ ਬਣਾਇਆ, ਅੱਖਰਾਂ ਵਿੱਚ ਹੀ ਬਣਾਇਆ ਹੋਇਆ, ਸਾਰਾ ਕੁਝ ਅੱਖਰਾਂ ਵਿੱਚ ਹੈ। ਪਰ ਮਹਾਰਾਜ ਕਹਿੰਦੇ ਨੇ ਉਹ ਪਾਰ ਬ੍ਰਹਮ ਇਹਨਾਂ ਅੱਖਰਾਂ ਤੋਂ ਅਸੰਗ ਹੈ, ਉੱਥੇ ਕੋਈ ਅੱਖਰ ਲਾਗੂ ਨਹੀਂ ਹੁੰਦਾ, ਉੱਥੇ ਹੋਰ ਹੀ ਚੀਜ਼ ਲਾਗੂ ਹੁੰਦੀ, ਉੱਥੇ ਦਿਲ ਦੀ ਭਾਵਨਾ ਹੀ ਚੱਲਦੀ, ਉੱਥੇ ਸਾਡੇ ਹਿਰਦੇ ਦੇ ਅੰਦਰ ਜਿਹੜੀ ਭਾਵਨਾ, ਭਾਵਨਾ ਅੰਦਰੋਂ ਪੈਦਾ ਹੁੰਦੀ ਤਾਂ ਮੂੰਹ 'ਚੋਂ ਅੱਖਰ ਬਣ ਕੇ ਨਿਕਲਦਾ ਉਹਦਾ, ਵਾਹਿਗੁਰੂ ਜੀ ਅਸੀਂ ਤੁਹਾਡੇ ਚਰਨਾਂ ਦਾ ਪਿਆਰ ਮੰਗਦੇ ਹਾਂ। ਅੰਦਰਲੀ ਭਾਵਨਾ ਨੂੰ ਅਸੀਂ ਅੱਖਰਾਂ ਵਿੱਚ ਤਬਦੀਲ ਕਰਕੇ ਪ੍ਰਗਟ ਕੀਤਾ, ਪਰ ਵਾਹਿਗੁਰੂ ਸਾਡੇ ਅੱਖਰਾਂ ਦੀ ਬਜਾਏ ਸਾਡੇ ਦਿਲ ਦੀ ਭਾਵਨਾ ਨੂੰ ਪਹਿਲਾਂ ਹੀ ਪੜ੍ਹ ਲੈਂਦੇ ਨੇ। ਦਿਲ ਅੰਦਰ ਕਿੰਨਾ ਪਿਆਰ ਹੈ, ਮਿਠਾਸ ਨੂੰ ਕਦੇ ਆਪਾਂ ਦੇਖਿਆ ਨਹੀਂ? ਚੀਜ਼ ਖਾਂਦੇ ਹਾਂ ਤਾਂ ਮਿਠਾਸ ਆਉਂਦੀ ਜ਼ੁਬਾਨ 'ਤੇ, ਪਰ ਖੁਸ਼ ਹੁੰਦਾ ਮਨ ਕਿ ਬੜੀ ਸਵਾਦ ਹੈ। ਸਵਾਦ ਕਦੇ ਕਿਸੇ ਨੇ ਦੇਖਿਆ ਨਹੀਂ, ਪਰ ਅਨੁਭਵ ਕਰਦੇ ਹਾਂ ਸਵਾਦ ਨੂੰ। ਪਰਮਾਤਮਾ ਦੇ ਪਿਆਰ ਨੂੰ ਅਨੁਭਵ ਕੀਤਾ ਜਾ ਸਕਦਾ। ਕਦੇ ਕਿਸੇ ਨੇ ਸਾਨੂੰ ਇੱਕ ਫੁੱਲ ਗਿਫਟ ਦੇਤਾ ਹੋਵੇ ਤੇ ਨਾ ਖੁਸ਼ ਹੁੰਦੇ, ਮੇਰੇ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ? ਕਦੇ ਸੋਚਿਆ ਕਿ ਪਰਮਾਤਮਾ ਨੇ ਕਿੰਨੀ ਗਿਫਟ ਦਿੱਤੀ? ਜਿੰਨੇ ਬਾਗ ਨੇ, ਜਿੰਨੇ ਬਗੀਚੇ ਨੇ, ਜਿੰਨੇ ਦੁਨੀਆਂ 'ਚ ਫੁੱਲ ਲੱਗੇ ਨੇ, ਇਹ ਪਰਮਾਤਮਾ ਨੇ ਹੀ ਸਾਨੂੰ ਗਿਫਟ ਦਿੱਤਾ ਹੋਇਆ। ਕਦੇ ਸੋਚਿਆ ਉਹਨਾਂ ਦਾ ਥੈਂਕ ਯੂ ਨਹੀਂ ਕਦੇ ਕੀਤਾ ਪਰਮਾਤਮਾ ਦਾ? ਇੰਨੇ ਬਾਜ਼ਾਰ ਫਰੂਟਾਂ ਦੇ ਭਰੇ ਪਏ ਨੇ, ਸਾਡੇ ਘਰੇ ਕੋਈ ਆਵੇ ਖਾਲੀ ਹੱਥ, ਕਹਿੰਦੇ ਖਾਲੀ ਹੱਥ ਆ ਗਿਆ, ਹੱਥ ਲਟਕਾਉਂਦਾ ਆ ਗਿਆ। ਜੇ ਕੋਈ ਸਾਡੇ ਘਰੇ ਲਿਆਵੇ ਕੇਲੇ ਅੰਬ ਸੇਬ, ਕਿੰਨੇ ਖੁਸ਼ ਹੁੰਦੇ ਆਪਾਂ, ਬੜਾ ਬੱਚਿਆਂ ਵਾਸਤੇ ਕੋਈ ਲੈ ਕੇ ਆਇਆ। ਮਹਾਰਾਜ ਕਹਿੰਦੇ ਮੈਂ ਬਾਗਾਂ ਦੇ ਬਾਗ ਲਾ ਤੇ ਮਨੁੱਖ ਲਈ ਮੇਰਾ ਥੈਂਕ ਯੂ ਨਹੀਂ ਕਰਦਾ ਹੈ। ਇਸ ਕਰਕੇ ਜਿਵੇਂ ਕੋਈ ਬੰਦਾ ਪਾਣੀ 'ਚ ਡਿੱਗ ਪਿਆ ਪੰਜਾਬ 'ਚ, ਚਲੋ ਖੈਰ ਕਿਸੇ ਅੰਗਰੇਜ਼ ਜਾਂਦਾ ਤੁਰਿਆ ਉਹਨੇ ਕੱਢਿਆ, ਜਦੋਂ ਉਹਨੇ ਬਾਹਰ ਕੱਢ ਦਿੱਤਾ ਉਹ ਬੰਦਾ ਚੁੱਪ ਕਰਕੇ ਤੁਰ ਗਿਆ, ਬੜਾ ਹੈਰਾਨ ਹੋਇਆ ਅੰਗਰੇਜ਼। ਇੱਕ ਹੋਰ ਬੰਦਾ ਤੁਰਿਆ, ਕਹਿੰਦੇ ਕੀ ਗੱਲ ਹੋ ਗਈ? ਕਹਿੰਦਾ ਮੈਨੂੰ, ਮੈਂ ਬੰਦੇ ਨੂੰ ਡੁੱਬਦੇ ਨੂੰ ਬਾਹਰ ਕੱਢਿਆ, ਇਹ ਮੈਂ ਥੈਂਕ ਯੂ ਨਹੀਂ ਕੀਤਾ ਇਹਨੇ। ਘੱਟੋ ਘੱਟ ਇੰਨਾ ਤਾਂ ਕਹਿ ਜਾਂਦਾ ਵੀ ਥੈਂਕ ਯੂ। ਉਹ ਕਹਿੰਦੇ ਇਹ ਤਾਂ ਉਹ ਕੌਮ ਹੈ ਜਿਨ੍ਹਾਂ ਦੇ ਗੁਰੂ ਨੇ ਸਾਰੇ ਸਾਹਿਬਜ਼ਾਦੇ ਵਾਰ 'ਤੇ ਕੁਰਬਾਨੀਆਂ ਕਰਤੀਆਂ, ਪਰਿਵਾਰ ਉਹਨਾਂ ਦੇ ਸਮਾਪਤ ਹੋ ਗਏ, ਇਹਨਾਂ ਵਾਸਤੇ ਸ਼ਹੀਦੀਆਂ ਸਰਬੰਸ ਦਾਨ ਕਰ ਦਿੱਤਾ ਜਿਨ੍ਹਾਂ ਗੁਰੂਆਂ ਨੇ ਸ਼ਹੀਦੀਆਂ ਪਾਤੀਆਂ। ਉਹ ਇਹ ਤਾਂ ਇਹ ਕਿਰਤ ਘਣ ਉਹਦਾ ਥੈਂਕ ਯੂ ਨਹੀਂ ਕਰ ਸਕੇ, ਤੇਰਾ ਇਹਨਾਂ ਨੇ ਕੀ ਕਰਨਾ? ਇਹ ਤਾਂ ਕਿਰਤ ਘਣ ਲੋਕ ਨੇ, ਇਹ ਤਾਂ ਰੱਬ ਦਾ ਥੈਂਕ ਯੂ ਨਹੀਂ ਕਰਦੇ, ਤੂੰ ਕਿਹੜੇ ਬਾਗ ਦੀ ਮੋਲੀ ਹੈ? ਸੋ ਇਸ ਕਰਕੇ ਇੰਨਾ ਕੁਛ ਰੱਬ ਨੇ ਦਿੱਤਾ, ਜੇ ਕੋਈ ਸਾਨੂੰ ਮਾੜੀ ਮੋਟੀ ਜ਼ਮੀਨ ਗਿਫਟ ਵਿੱਚ ਦੇ ਦੇਵੇ ਮਾਂ ਬਾਪ ਜਾਂ ਰਿਸ਼ਤੇਦਾਰ, ਇੰਨਾ ਧੰਨਵਾਦ ਕਰਦੇ ਆ। ਰੱਬ ਨੇ ਸਾਰੀ ਧਰਤੀ ਹੋਈ ਗਿਫਟ ਵਿੱਚ ਦਿੱਤੀ, ਉਹਦਾ ਧੰਨਵਾਦ ਨਹੀਂ ਕੀਤਾ? ਇਸ ਕਰਕੇ ਇਹ ਕਿਰਤ ਘਣ ਕਿਸੇ ਦਾ ਧੰਨਵਾਦ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨਵਾਦ ਕਰਿਆ ਕਰ, ਜਿੰਨਾ ਕੋ ਦ੍ਰਿਸ਼ਟੀਮਾਨ ਪਰਪੰਚ ਹੈ ਸਭ ਕਰਮਾਂ ਰੂਪੀ ਅੱਖਰਾਂ ਵਿੱਚ, ਉਹ ਪਾਰਬ੍ਰਹਮ ਇਹਨਾਂ ਕਰਮਾਂ ਰੂਪੀ ਅੱਖਰਾਂ ਤੋਂ ਅਸੰਗ ਹੈ। ਜਿੰਨਾ ਕੋ ਦ੍ਰਿਸ਼ਟੀਮਾਨ ਪਰਪੰਚ ਹੈ ਇਹ ਅਖਰ ਰੂਪ ਪਰਮਾਤਮਾ ਵਿੱਚ ਕਲਪਤ ਰੂਪ ਹੈ, ਅਸਲ ਵਿੱਚ ਇਹ ਉਹਦੇ ਵਿੱਚ ਹੈ ਹੀ ਨਹੀਂ। ਵਾਹਿਗੁਰੂ ਨੇ ਜੋ ਤਿੰਨੇ ਭਵਨ ਧਾਰੇ ਨੇ ਉਹ ਅਖਰ ਰੂਪ ਪਰਮਾਤਮਾ ਵਿੱਚ ਕਲਪਤ ਨੇ। ਵੇਦਾਂ ਦਾ ਵਿਚਾਰ ਕਰਨਾ ਵੀ ਅਖਰ ਨਾਸ ਤੋਂ ਰਹਿਤ ਪਰਮਾਤਮਾ ਵਿੱਚ ਕਲਪਤ ਹੀ ਹੈ। ਸ਼ਾਸਤਰ ਸਿਮਰਤੀਆਂ ਪੁਰਾਣ ਵੀ ਅਖਰ ਹੁੰਦਾ ਰੂਪ, ਆੜਾ ਵੱਖਰਾ ਕਰਕੇ ਖਰ, ਖਰ ਹੁੰਦਾ ਖਰਨਾ ਨਾਸ ਹੋਣਾ, ਅਖਰ ਅਖਰ ਰੂਪ ਪਰਮਾਤਮਾ ਵਿੱਚ ਕਲਪਤ ਰੂਪ ਹੀ ਹੈ। ਨਾਦ ਜਿਹੜਾ ਵਾਜਿਆਂ ਦਾ ਵਜਾਉਣਾ ਅਤੇ ਵਿਖਿਆਣਾ ਦਾ ਕਥਨ ਕਰਨਾ, ਇਹ ਵੀ ਅੱਖਰ ਰੂਪ ਪਰਮਾਤਮਾ ਵਿੱਚ ਕਲਪਤ ਹੈ। ਮੁਕਤੀ ਦੀ ਯੁਗਤੀ, ਭੈ ਅਤੇ ਭਰਮ, ਇਹ ਵੀ ਅੱਖਰ ਰੂਪ ਪਰਮਾਤਮਾ ਵਿੱਚ ਕਲਪਤੀ ਚੀਜ਼ਾਂ ਸਾਰੀਆਂ, ਸਭ ਕੁਛ ਉਹਦੇ ਵਿੱਚ ਕਲਪਤ ਹੀ ਕਲਪਤ ਕਿਹਾ ਹੈ। ਮਹਾਰਾਜ ਕਥਨ ਕਰਦੇ ਹੋ ਪਾਰਬ੍ਰਹਮ ਸਭ ਤੋਂ ਨਿਰਲੇਪਾ ਅਸੰਗ ਹੈ। ਸਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਹੇ ਅਗਮ ਰੂਪ ਪਰਮਾਤਮਾ ਤੇਰੇ ਹੱਥ ਵਿੱਚ ਹੁਕਮ ਰੂਪੀ ਕਲਮ ਹੈ, ਜੋ ਜੀਵਾਂ ਦੇ ਮੱਥੇ ਪਰ ਲੇਖ ਲਿਖਦੀ ਆਉਂਦੀ ਹੈ। ਸਭਨਾਂ ਲਿਖਿਆ ਬੁੜੀ ਕਲਾਮ, ਬੁੜੀ ਹੁੰਦਾ ਇੱਕ ਰਸ ਚੱਲਣ ਵਾਲੀ, ਆਪੇ ਚੱਲਣ ਵਾਲੀ ਕਲਮ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ, ਇਹ ਅਨੂਪ ਉਪਮਾ ਤੋਂ ਰਹਿਤ ਸੁੰਦਰ ਸਰੂਪ ਵਾਲੇ ਵਾਹਿਗੁਰੂ, ਤੂੰ ਸਾਰਿਆਂ ਦੇ ਨਾਲ ਉਰਜ ਹੁੰਦਾ ਮਿਲ ਰਿਹਾ। ਉਸਤਤ ਕਹਿਣ ਨਾ ਜਾਏ ਮੁੱਖ ਹੋ ਤੁਹਾਰੀ ਆ, ਹੇ ਵਾਹਿਗੁਰੂ ਜੀ ਤੁਹਾਰੀ ਆ, ਆਪ ਜੀ ਦੀ ਉਸਤਤੀ ਮੂੰਹ ਚੋਂ ਕਹੀ ਨਹੀਂ ਜਾ ਸਕਦੀ। ਉਸਤਤ ਕਹਿਣ ਨਾ ਜਾਏ ਤੁਮਾਰੀ, ਕੌਣ ਕਹਿ ਤੂੰ ਕਦ ਕਾ, ਨਾਨਕ ਦਾਸ ਤਾਕੈ ਬਲਿਹਾਰੀ, ਮਿਲੈ ਨਾਮ ਹਰ ਨਿਮਕਾ, ਪਿਤਾ ਮੇਰੋ ਬੜੋ ਧਨੀ ਅਗਮਾ, ਉਸਤਤ ਕਵਨ ਕਰੀਜਾ ਕਰਤੇ ਪੇਖ ਰਹੇ ਬਿਸਮਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਉਪਮਾ ਕਹੀ ਨਹੀਂ ਜਾ ਸਕਦੀ। ਮੋਹੀ ਦੇਖ ਦਰਸ ਨਾਨਕ ਬਲਿਹਾਰੀ ਆ, ਮਹਾਰਾਜ ਕਥਨ ਕਰਦੇ ਆਪ ਜੀ ਦੇ ਦਰਸ਼ਨ ਦੇਖ ਕੇ ਮੇਰੀ ਬੁੱਧੀ ਮੋਹਿਤ ਹੋ ਗਈ ਹੈ ਆਪ ਜੀ ਉੱਤੇ, ਆਪ ਜੀ ਦੇ ਉੱਪਰੋਂ ਮੇਰੀ ਬੁੱਧੀ ਬਲਿਹਾਰ ਕੁਰਬਾਨ ਜਾਂਦੀ ਹੈ। ਤੇ ਇਹ ਸਲੋਕ ਜਿਹੜਾ ਹੈ ਫੁਨਹਿ ਮਹੱਲਾ ਪੰਜਵਾਂ ਵਿੱਚ ਆਰੰਭ ਵਿੱਚ 1361 ਅੰਗ ਉੱਤੇ ਵੀ ਆਉਂਦਾ ਹੈ। ਸੋ ਉੱਥੇ ਥੋੜ੍ਹੇ ਜਿਹੇ ਫਰਕ ਨਾਲ ਲਿਖਿਆ ਹੋਇਆ, ਇੱਥੇ ਤਾਂ ਹੈਗਾ ਹੱਥ ਕਲਮ, ਉੱਥੇ ਹੈਗਾ ਹਾਥ ਕਲਮ, ਅਗੰਮ ਮਸਤਕ ਲਿਖਾਵਤੀ, ਥੋੜ੍ਹੇ ਜਿਹੇ ਫਰਕ ਨਾਲ ਲਿਖਿਆ ਹੋਇਆ ਉੱਥੇ ਫੁਨਹਿ ਮਹੱਲਾ ਪੰਜਵਾਂ। ਉਹ ਬਾਣੀ ਮਹਾਰਾਜ ਨੇ ਮਾਉ ਸਾਹਿਬ ਉਚਾਰਨਾ ਕੀਤੀ ਸੀਗੀ, ਜਦੋਂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਵਿਵਾਹ ਕਾਰਜ ਮਾਤਾ ਗੰਗਾ ਜੀ ਨਾਲ ਹੋਇਆ। ਸੋ ਮਾਤਾ ਜੀ ਦੀ ਛੋਟੀ ਭੈਣ ਸੀ ਹਰਿਹਾਂ, ਹਰਿਹਾਂ ਦੇ ਪ੍ਰਤੀ ਉਹ ਉਪਦੇਸ਼ ਉੱਥੇ ਉਚਾਰਿਆ ਸੀ ਉਸ ਬਾਣੀ ਵਿੱਚ, ਬੜਾ ਵਿਰਾਗਮਈ ਬਾਣੀ ਹੈ ਉਹ ਵੀ। ਪੌੜੀ ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਅਚੁੱਤ ਅਗਿੜ ਨਾ ਡਿੱਗਣ ਵਾਲੇ ਪਰਮਾਤਮਾ, ਹੇ ਪਰਾਰੂਪ ਬ੍ਰਹਮ ਜੋ ਵਿਆਪਕ ਹੈ, ਅਵਿਨਾਸੀ ਜੋ ਨਾਸ ਤੋਂ ਰਹਿਤ ਹੈ, ਅਗ ਹੁੰਦੇ ਨੇ ਪਾਪ, ਅਗਨ ਓਗ ਹਰਤਾ, ਅਗ ਨਾਸ ਹੁੰਦਾ ਪਾਪਾਂ ਦੇ ਨਾਸ ਕਰਨ ਵਾਲੇ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣਤਾਸ, ਹੇ ਪਰੀਪੂਰਨ ਹੇ ਸਰਬ ਰੂਪ ਦੁੱਖਾਂ ਦੇ ਭੰਨਣ ਵਾਲੇ, ਸ਼ੁਭ ਗੁਣਾਂ ਦੇ ਤਾਸ ਹੇ ਸਮੁੰਦਰ ਪਰਮਾਤਮਾ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਸਰਬ ਦੇ ਸੰਗੀ ਨਿਰੰਕਾਰ ਆਕਾਰ ਤੋਂ ਰਹਿਤ ਜੀ, ਹੇ ਨਿਰਗੁਣ ਤਿੰਨਾਂ ਗੁਣਾਂ ਤੋਂ ਰਹਿਤ ਸਭ ਦਾ ਟੇਕ ਆਸਰਾ ਰੂਪ ਵਾਹਿਗੁਰੂ, ਹੇ ਗੋਬਿੰਦ, ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਗੋਬਿੰਦ ਬੇਦਾਂ ਕਰਕੇ ਜਾਣੇ ਯੋਗ ਗੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ ਕਰਨ ਵਾਲਾ ਜੋ ਪਰਮਾਤਮਾ ਹੈ, ਹੇ ਗੁਣਾਂ ਦੇ ਨਿਧਾਨ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ, ਜਿਸ ਆਪ ਨੂੰ ਸਦਾ ਹੀ ਵਿਵੇਕ ਗਿਆਨ ਹੈ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਅਪਰੰਪਰ ਸੰਸਾਰ ਤੋਂ ਪਰਾ ਰੂਪ ਸਭ ਦੇ ਹਰੇ ਕਰਨ ਵਾਲੇ, ਹੇ ਹਰੀ ਆਪ ਹੈ ਹੁਣ ਹੋ ਪਿੱਛੇ ਵੀ ਸੀ ਅੱਗੇ ਨੂੰ ਹੋਵੋਗੇ, ਹੈ ਭੀ ਹੋਵਨਹਾਰ, ਹੈ ਭੀ ਸੱਚ। ਫਿਰ ਇਸੇ ਪ੍ਰਕਾਰ ਆਸ ਸੱਚ ਜੁਗਾ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਨਿਆਸਰਿਆਂ ਦੇ ਆਸਰਾ ਰੂਪ ਵਾਹਿਗੁਰੂ, ਆਪ ਸੰਤਾਂ ਦੇ ਨਾਲ ਹਮੇਸ਼ਾ ਹੀ ਅੰਗ ਸੰਗ ਰਹਿਣ ਵਾਲੇ ਹੋ ਜੀ, ਆਪਣੇ ਪਿਆਰਿਆਂ ਦੇ ਨਾਲ ਖੜ੍ਹੇ ਹੋ, ਕਿਉਂਕਿ ਉਹ ਤੁਹਾਨੂੰ ਨਾਲ ਸਮਝਦੇ ਨੇ ਤਾਂ ਖੜ੍ਹੇ ਹੈ। ਤੁਸੀਂ ਸਾਰੀ ਦੁਨੀਆਂ ਦੇ ਨਾਲ, ਪਰ ਜਿਹੜਾ ਨਾਲ ਹੀ ਨਾ ਸਮਝੇ ਉਹਦੇ ਨਾਲ ਕਿਵੇਂ ਖੜੋਗੇ? ਕਹਿੰਦੇ ਮੈਂ ਤਾਂ ਉਹਦੇ ਨਾਲ ਖੜਦਾ ਜਿਹੜਾ ਮੈਨੂੰ ਆਪਣਾ ਸਮਝਦਾ, ਮੈਨੂੰ ਸਮਝਦਾ ਮੇਰੇ ਨਾਲ ਵਾਹਿਗੁਰੂ ਹੈ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਹੇ ਠਾਕੁਰ ਪਰਮੇਸ਼ਰ ਜੀ, ਮੈਂ ਆਪਦਾ ਦਾਸ ਹਾਂ ਜੀ, ਸੱਚੇ ਪਾਤਸ਼ਾਹ ਮੈਂ ਤੁਹਾਡਾ ਸੇਵਾਦਾਰ ਹਾਂ। ਦਾਸਾ ਭਾਵ ਸਾਡੇ 'ਚ ਆ ਜੇ ਬਹੁਤ ਵੱਡੀ ਗੱਲ ਹੁੰਦੀ ਹੈ। ਮੈਂ ਆਪ ਜੀ ਦਾ ਦਾਸ ਹਾਂ ਸੱਚੇ ਪਾਤਸ਼ਾਹ, ਦਾਸ ਨੂੰ ਕਿਰਪਾ ਕਰ ਦਿਓ ਜੀ। ਮੈਂ ਨਿਰਗੁਣ ਹਾਂ ਜੀ, ਮੇਰੇ ਵਿੱਚ ਕੋਈ ਸ਼ੁਭ ਗੁਣ ਨਹੀਂ ਹੈ ਜੀ। 202 ਟੰਗ ਤੇ ਨਾਨਕ ਦੀ ਜੈ, ਨਾਮ ਦਾਨ ਰੱਖੋ ਹੀ ਹੈ ਪਰੋਏ। ਮਹਾਰਾਜ ਕਥਨ ਕਰਦੇ, ਮੈਨੂੰ ਨਾਮ ਦਾਨ ਦੇ ਦਿਓ ਜੀ ਕਿਰਪਾ ਕਰਕੇ, ਮੈਂ ਤੁਹਾਡਾ ਦਾਸ ਹਾਂ, ਸੇਵਾਦਾਰ ਹਾਂ ਜੀ। ਜੇ ਮੈਂ ਆਪਣੇ ਹਿਰਦੇ 'ਚ ਧਾਰ ਕੇ ਰੱਖਣਾ ਕਰਾਂ ਨਾਮਦਾਨ, ਮੈਨੂੰ ਹਿਰਦੇ 'ਚ ਨਾਮਦਾਨ ਮੈਨੂੰ ਬਖਸ਼ਿਸ਼ ਕਰ ਦਿਓ, ਮੈਂ ਆਪਣੇ ਹਿਰਦੇ 'ਚ ਵਸਾ ਕੇ ਰੱਖਾਂਗਾ ਸਦਾ ਹੀ ਤੁਹਾਡੀ ਕਿਰਪਾ ਨਾਲ। ਇਉਂ ਮਹਾਰਾਜ ਨੇ ਇਹ 52 ਅੱਖਰੀ ਦੀ ਸਮਾਪਤੀ ਕੀਤੀ, 55 ਸਲੋਕ ਪੌੜੀਆਂ ਉਚਾਰਨ ਕਰਕੇ। ਹੁਣ ਫਿਰ ਉਹੀ ਸਲੋਕ ਜੋ ਸ਼ੁਰੂ ਵਿੱਚ ਉਚਾਰਿਆ ਸੀ, ਧੰਨਵਾਦ ਕਰਦੇ ਨੇ ਪਰਮਾਤਮਾ ਦਾ, ਗੁਰਾਂ ਦਾ। ਇਸ ਪ੍ਰਕਾਰ ਕਹਿੰਦੇ ਸਲੋਕ ਸ਼ੁਰੂ ਵਿੱਚ ਤੇ ਅਖੀਰ ਵਿੱਚ ਪੜ੍ਹਨਾ, ਸਾਡੇ ਉੱਤੇ ਕਿਰਪਾ ਕਰੋ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ੁਰਾ। ਸਤਿਗੁਰਦੇਵ ਜੀ ਮਾਂ ਵਾਂਗੂ ਰੱਖਿਅਕ ਨੇ, ਸਤਿਗੁਰਦੇਵ ਜੀ ਪਿਤਾ ਵਾਂਗੂ ਅਮੋਲਕ ਵਸਤੂਆਂ ਲਿਆ ਕੇ ਦੇਣ ਵਾਲੇ ਨੇ। ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਖਵਾਉਂਦਾ, ਉਵੇਂ ਗੁਰੂ ਸਾਹਿਬ ਨੇ ਸਾਰੇ ਧਾਰਮਿਕ ਗ੍ਰੰਥਾਂ ਨੂੰ ਮੱਥ ਕੇ ਸਭ ਤੋਂ ਸ਼੍ਰੋਮਣੀ ਗੁਰਬਾਣੀ ਰੂਪੀ ਅਮੋਲਕ ਵਸਤੂ ਲਿਆ ਕੇ ਸਿੱਖਾਂ ਨੂੰ ਦਿੱਤੀ। ਸਤਿਗੁਰਦੇਵ ਜੀ ਸਵਾਮੀ ਮਾਲਕ ਨੇ, ਸਵਾਮੀ ਵੀ ਕਹੇ ਜਿਹਨੇ ਕਿ ਪਰਮੇਸ਼ਰ ਦਾ ਰੂਪ ਹੀ ਨੇ। ਸਤਿਗੁਰਦੇਵ ਜੀ ਸਵਾਮੀ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੇ ਨੇ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਿਪ ਸਹੋਦਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਅਗਿਆਨ ਰੂਪੀ ਦੁਸ਼ਮਣ ਦੇ ਭੰਨਣ ਵਾਲੇ ਨੇ, ਨਾਸ ਕਰਨ ਵਾਲੇ ਨੇ, ਅਤੇ ਸਖਾ ਹੁੰਦਾ ਮਿੱਤਰ ਵਾਂਗੂ ਨੇ। ਜਿਵੇਂ ਕ੍ਰਿਸ਼ਨ ਜੀ ਨੇ ਸਖਾ ਰੂਪ ਹੋ ਕੇ ਅਰਜਨ ਦੀ ਸਹਾਇਤਾ ਕੀਤੀ, ਫਿਰ ਸਤਿਗੁਰੂ ਜੀ ਬੰਧਪ ਸੰਬੰਧੀ ਨੇ, ਸੰਬੰਧੀ ਵੀ ਕਹੇ ਜੇ ਨੇ ਸਹੋਦਰਾ, ਜਿਵੇਂ ਸਕੇ ਭਰਾ ਵਰਗੇ ਨੇ, ਜਿਵੇਂ ਸਹੋਦਰਾ ਹੁੰਦਾ ਇੱਕੋ ਮਾਂ ਤੋਂ ਜਾਏ ਹੋਏ, ਇਸੇ ਤਰ੍ਹਾਂ ਸਤਿਗੁਰੂ ਤਾਂ ਸਾਡੇ ਸਕੇ ਨੇ, ਸਕੇ ਭਰਾ ਨੇ ਸਾਡੇ। ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ। ਸਤਿਗੁਰਦੇਵ ਜੀ ਤਾਂ ਹਰੀ ਨਾਮ ਦੇ ਦਾਤੇ ਨੇ, ਗੁਰਦੇਵਾਂ ਦਾ ਜਿਹੜਾ ਸਤਨਾਮ ਮੰਤਰ ਨਿਰੋਧਰਾ ਹੁੰਦਾ, ਨਿਰੋਧਾਰ ਕਰਤਾ ਹੈ, ਨਿਰਾ ਆਪ ਹੀ ਉਧਾਰਨੇ ਵਾਲਾ, ਹੋਰ ਕਿਸੇ ਦੀ ਮਦਦ ਨਹੀਂ ਲੈਣੀ ਪੈਂਦੀ ਇਸ ਮੰਤਰ ਨੂੰ। ਗੁਰਦੇਵਾਂ ਦਾ ਮੰਤਰ ਨਿਰੋਧਰਾ ਹੁੰਦਾ, ਇੰਦਰੀਆਂ ਦੇ ਦਮਨ ਕਰਨ ਵਾਲਾ, ਸੰਸਾਰ ਤੋਂ ਤਾਰਨ ਵਾਲਾ ਨਿਰੋਧਰਾ ਹੁੰਦਾ। ਫਿਰ ਇਹਨੂੰ ਜਪ ਕੇ ਕੋਈ ਸੰਸਾ ਨਹੀਂ ਰਹਿ ਜਾਂਦਾ ਵੀ ਤਰਨਾ ਨਹੀਂ ਆਪਾਂ ਨੇ, ਇਹ ਜਪ ਕੇ ਤਾਂ ਤਰਨਾ ਹੀ ਤਰਨਾ ਹੈ। ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ। ਸਤਿਗੁਰਦੇਵ ਜੀ ਸ਼ਾਂਤੀ ਸਰੂਪ ਨੇ, ਸੱਤ ਹੁੰਦਾ ਤਿੰਨਾਂ ਕਾਲਾਂ ਦੇ ਵਿੱਚ ਸੱਤ ਸਰੂਪ ਨੇ, ਬੁੱਧ ਮੂਰਤ ਬੋਧ ਮੂਰਤੀ ਗਿਆਨ ਸਰੂਪ ਨੇ, ਗੁਰਦੇਵਾਂ ਦਾ ਪਰਸਨਾ ਪਾਰਸ ਤੋਂ ਵੀ ਪਰੇ ਹੈ, ਕਿਉਂਕਿ ਪਾਰਸ ਨਾਲ ਛੋ ਕੇ ਲੋਹਾ ਸੋਨਾ ਹੋ ਜਾਂਦਾ, ਪਰ ਉਹ ਅੱਗੇ ਹੋਰ ਲੋਹੇ ਨੂੰ ਸੋਨਾ ਨਹੀਂ ਕਰ ਸਕਦਾ। ਪਰ ਗੁਰੂ ਸਾਹਿਬ ਨਾਲ ਜਿਹੜਾ ਛੋਹਦਾ ਹੈ ਉਹ ਖੁਦ ਹੀ ਆਪ ਵੀ ਤਰ ਜਾਂਦਾ। ਗੁਰੂ ਸਾਹਿਬ ਆਪਣੇ ਸਿੱਖ ਨੂੰ ਆਪ ਪਾਰਸ ਰੂਪ ਬਣਾ ਲੈ, ਗੁਰੂ ਰੂਪ ਵੀ ਬਣਾ ਲੈਂਦੇ ਨੇ ਅਤੇ ਅੱਗੇ ਹੋਰਨਾਂ ਨੂੰ ਵੀ ਤਾਰਦਾ। ਇਹ ਗੁਰਾਂ ਦਾ ਪਰਸਣਾ ਪਾਰਸ ਤੋਂ ਵੀ ਪਰੇ ਹੈ। ਸਤਿਗੁਰੂ ਜਦੋਂ ਪਰਸਦੇ ਨੇ ਸਿੱਖ ਨੂੰ, ਸਿੱਖ ਖੁਦ ਹੀ ਬ੍ਰਹਮ ਰੂਪ ਕਰਦੇ ਉਹਨੂੰ, ਤੇ ਉਹ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ। ਗੁਰਮੁਖ ਅੱਗੇ ਤਾਰਦੇ ਰਹਿੰਦੇ ਨੇ, ਸਤਿਗੁਰੂ ਉਹਨਾਂ ਦੇ ਰਾਹੀਂ ਤਾਰਦੇ ਨੇ ਗੁਰਮੁਖਾਂ ਨੂੰ ਵਡਿਆਈ ਬਖਸ਼ਿਸ਼ ਕਰਕੇ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਨ ਪਰੰਪਰਾ। ਸਤਿਗੁਰਦੇਵਾਂ ਦਾ ਰਚਿਆ ਹੋਇਆ ਇਹ ਜੋ ਅੰਮ੍ਰਿਤ ਸਰੋਵਰ ਤੀਰਥ ਹੈ, ਇਹਦੇ ਵਿੱਚ ਜੋ ਨਿਸ਼ਕਾਮ ਹੋ ਕੇ ਸ਼ਰਧਾ ਨਾਲ ਇਸ਼ਨਾਨ ਕਰਦਾ ਉਹਨੂੰ ਅਪਰੰਪਰਾ ਪਰਮਾਤਮਾ ਦਾ ਗੁਰ ਗਿਆਨ ਹੁੰਦਾ, ਪ੍ਰਤੱਖ ਗਿਆਨ ਪ੍ਰਗਟ ਹੋ ਜਾਂਦਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਤੀਰਥ ਵਾਂਗੂ ਪਵਿੱਤਰ ਰੂਪ ਨੇ ਤੇ ਨਾਮ ਅੰਮ੍ਰਿਤ ਦੇ ਸਰੋਵਰ ਸਤਿਗੁਰੂ ਆਪ ਹੀ ਨੇ। ਸਤਿਗੁਰਾਂ ਦੁਆਰਾ ਜੋ ਅਪਰੰਪਰਾ ਪਰਮਾਤਮਾ ਦਾ ਗਿਆਨ ਹੋਣਾ, ਇਹੀ ਉਹਦੇ ਵਿੱਚ ਇਸ਼ਨਾਨ ਕਰਨਾ। ਸੋ ਮਹਾਰਾਜ ਜਿਵੇਂ ਬਚਨ ਕਰਦੇ ਨੇ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਬ੍ਰਹਮ ਰੂਪ ਹੋਣ ਕਰਕੇ ਸਤਿਗੁਰਦੇਵ ਜੀ ਸਾਰੇ ਸੰਸਾਰ ਦਾ ਕਰਤਾ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਸ਼ੁਭ ਗੁਣਾਂ ਦੇ ਪੈਦਾ ਕਰਨ ਵਾਲੇ ਨੇ। ਸਤਿਗੁਰਦੇਵ ਜੀ ਕਰਤੇ ਪੁਰਖ ਦਾ ਸਰੂਪ ਆਪ ਹੀ ਕਰਤੇ ਨੇ ਸਰੂਪ ਧਾਰਿਆ। ਸਾਰਿਆਂ ਪਾਪਾਂ ਦੇ ਹਰਤਾ ਹੁੰਦਾ ਨਾਸ਼ ਕਰਨ ਵਾਲੇ ਨੇ, ਅਤੇ ਸਤਿਗੁਰਦੇਵ ਜੀ ਜਿਹੜੇ ਲੋਕ ਪਤਿਤ ਹੋ ਜਾਂਦੇ ਨੇ, ਡਿੱਗ ਪੈਂਦੇ ਨੇ, ਉਹਨਾਂ ਨੂੰ ਪਵਿੱਤਰ ਕਰਨ ਵਾਲੇ, ਪਾਪੀਆਂ ਨੂੰ ਤਾਰਨ ਵਾਲੇ ਗੁਰੂ ਨਾਨਕ ਦੇਵ ਜੀ। ਗੁਰਦੇਵ ਆਦਿ ਜੁਗ ਆਦਿ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ। ਪਰਮਾਤਮਾ ਰੂਪ ਹੋਣ ਕਰਕੇ ਸਤਿਗੁਰਦੇਵ ਜੀ ਆਦਿ ਜੁਗਾਦ ਹੁੰਦਾ, ਸਦਾ ਸਦਾ ਪਿੱਛੇ ਵੀ ਸਨ, ਸੋ ਹੁਣ ਵੀ ਸਭ ਯੁੱਗਾਂ ਵਿੱਚ ਜੁੜੇ ਹੋਏ ਨੇ, ਅੱਗੇ ਨੂੰ ਵੀ ਰਹਿਣਗੇ। ਸਤਿਗੁਰਾਂ ਦੇ ਮੰਤਰ ਦੁਆਰਾ ਜੋ ਪਰਮਾਤਮਾ ਦੇ ਨਾਮ ਨੂੰ ਜਪਦਾ ਉਹ ਤਰ ਜਾਂਦਾ। ਗੁਰਦੇਵ ਮੰਤ ਹਰ ਜਪ ਉਧਰਾ। ਮੰਤ ਹੁੰਦਾ ਕਿਸੇ ਨੂੰ ਉਪਦੇਸ਼ ਦੇਣਾ, ਸਲਾਹ ਦੇਣੀ, ਮੰਤ ਹੁੰਦਾ ਮੰਤਰ। ਗੁਰਦੇਵ ਨੇ ਜਿਹੜਾ ਮੰਤਰ ਦਿੱਤਾ, ਵਾਹਿਗੁਰੂ ਵਾਹਿਗੁਰੂ, ਮੂਲ ਮੰਤਰ, ਬੀਜ ਮੰਤਰ, ਮਾਲਾ ਮੰਤਰ, ਇਹਨੂੰ ਜਪ ਜਪ ਕੇ ਬੰਦਾ ਤਰਦਾ। ਵਾਹਿਗੁਰੂ 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 ਜਪੀ ਜਾਵੇ ਤਾਂ ਤਰ ਜਾਂਦਾ। ਸਤਿਗੁਰਾਂ ਦੇ ਮੰਤਰ ਦੁਆਰਾ ਜੋ ਹਰੀ ਨੂੰ ਜਪਦਾ ਉਹ ਤਰ ਜਾਂਦਾ। ਕਹਿੰਦੇ ਇਹੋ ਜਿਹੇ ਗੁਰਾਂ ਦੀ ਪ੍ਰਾਪਤੀ ਕਿਵੇਂ ਹੋਵੇ? ਪਰਮੇਸ਼ੁਰ ਅੱਗੇ ਬੇਨਤੀ ਕਰੀਏ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾਂ। ਕਹਿੰਦੇ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਗੁਰਦੇਵਾਂ ਦੇ ਨਾਲ ਮਿਲ ਦਿਓ, ਗੁਰਦੇਵਾਂ ਦੀ ਸੰਗਤ ਦੇ ਦਿਓ, ਜਿਸ ਕਰਕੇ ਅਸੀਂ ਗੁਰਦੇਵ ਪਿਤਾ ਜੀ ਦੀ ਸੰਗਤ ਵਿੱਚ ਮਿਲ ਕੇ ਬੈਠ ਕੇ ਗੁਰਦੇਵ ਜੀ ਤੋਂ ਚੰਗੇ ਚੰਗੇ ਬਚਨ ਸੁਣ ਕੇ ਤਰ ਜਾਈਏ। ਗੁਰਦੇਵ ਜੀ ਸਾਨੂੰ ਕਥਾ ਸੁਣਾਉਣ, ਗੁਰਦੇਵ ਜੀ ਕੀਰਤਨ ਸੁਣਾਉਣ, ਗੁਰਦੇਵ ਜੀ ਧੁਰਕੀ ਬਾਣੀ ਸੁਣਾਉਣ, ਗੁਰਦੇਵ ਜੀ ਅੰਮ੍ਰਿਤ ਵਰਖਾ ਕਰਨ, ਗੁਰਦੇਵ ਜੀ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕਣ, ਗੁਰਦੇਵ ਜੀ ਸਾਨੂੰ ਆਪਣੀ ਰਹਿਤ ਮਰਿਆਦਾ ਬਖਸ਼ਿਸ਼ ਕਰਨ, ਤਾਂ ਗੁਰਦੇਵ ਜੀ ਦੀ ਸਾਡੇ 'ਤੇ ਮਿਹਰ ਹੋ ਜਾਏ। ਅਸੀਂ ਗੁਰਦੇਵ ਦੀ ਸੰਗਤ ਕਰਨੀ ਚਾਹੁੰਦੇ ਹਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਦੇ ਦਿਓ ਅਕਾਲ ਪੁਰਖ ਜੀ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ੁਰ, ਗੁਰਦੇਵ ਨਾਨਕ ਹਰ ਨਮਸਕਰਾ। ਗੁਰਦੇਵ ਪਾਰ ਬ੍ਰਹਮ ਪਰਮੇਸ਼ੁਰ ਰੂਪ ਨੇ ਅਤੇ ਪਰਮੇਸ਼ੁਰ ਸਤਿਗੁਰੂ ਰੂਪ ਨੇ, ਇੱਕੋ ਹੀ ਰੂਪ ਹੈ ਦੋਨਾਂ ਦਾ। ਦੇਖਣ ਮਾਤਰਾ ਕੋਈ ਨਿਰਗੁਣ ਪ੍ਰਕਾਸ਼ ਰੂਪ ਹੈ ਅਤੇ ਇਹਨਾਂ ਨੇ ਸਰਗੁਣ ਰੂਪ ਧਾਰ ਲਿਆ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਥਨ ਕਰਦੇ, ਹਰੀ ਸਰੂਪ ਗੁਰਦੇਵਾਂ ਨੂੰ ਅਸੀਂ ਨਮਸਕਾਰ ਨਮਸਕਾਰ ਕਰਦੇ ਹਾਂ। ਇਹੋ ਸਲੋਕ ਆਦਿ ਅੰਤ ਪੜ੍ਹਨਾ। ਗੁਰੂ ਸਾਹਿਬ ਦਾ ਹੁਕਮ ਹੈ ਕਿ ਇਸ ਗੁਰਦੇਵ ਮਾਤਾ ਗੁਰਦੇਵ ਪਿਤਾ ਵਾਲੇ ਸਲੋਕ ਨੂੰ 52 ਅੱਖਰੀ ਦੇ ਆਦਿ ਵਿੱਚ ਪੜ੍ਹਨਾ ਅਤੇ 52 ਅੱਖਰੀ ਦੇ ਭੋਗ ਸਮੇਂ ਵੀ ਪੜ੍ਹਨਾ, ਕਿਉਂਕਿ 52 ਅੱਖਰੀ ਦੇ ਆਦਿ ਵਾਲਾ ਸਲੋਕ ਤਾਂ ਡੱਬਾ ਹੈ। ਵਿਚਲੀ ਬਾਣੀ ਹੀਰੇ ਮੋਤੀ ਜਵਾਹਰਾਤ ਮਾਣਕ ਰੂਪ ਨੇ ਅਤੇ ਇਹ ਅਖੀਰਲਾ ਸਲੋਕ ਡੱਬੇ ਦਾ ਢੱਕਣ ਹੈ। ਜੇ ਡੱਬਾ ਲੱਕੜੀ ਦਾ ਹੋਵੇ ਤਾਂ ਢੱਕਣ ਵੀ ਲੱਕੜੀ ਦਾ ਹੀ ਹੁੰਦਾ ਹੈ। ਇਸੇ ਤਰ੍ਹਾਂ ਇਸ ਬਾਣੀ ਦੇ ਆਰੰਭ ਵਿੱਚ ਅਤੇ ਅੰਤ ਵਿੱਚ ਉਹੀ ਪਹਿਲਾ ਸ਼ਬਦ ਹੀ ਕਥਨ ਕੀਤਾ। ਕਈ ਸ਼ੰਕਾਵਾਦੀ ਕਹਿੰਦੇ ਕਿ ਇਹ ਸ਼ਬਦ ਗਲਤੀ ਨਾਲ ਵਾਧੂ ਲਿਖਿਆ ਹੋਇਆ, ਪਰ ਉਹਨਾਂ ਦਾ ਵਿਚਾਰ ਠੀਕ ਨਹੀਂ, ਕਿਉਂਕਿ ਗੁਰੂ ਮਹਾਰਾਜ ਨੇ ਤਾਂ ਨਾਲ ਟੂਕ ਦਿੱਤੀ ਕਿ ਇਹੋ ਸਲੋਕ ਆਦਿ ਅੰਤ ਪੜ੍ਹਨਾ। ਇਹ 52 ਅੱਖਰੀ ਨਾਮੇ ਬਾਣੀ ਮਾਲਾ ਰੂਪ ਹੈ। ਜਿਸ ਤਰ੍ਹਾਂ ਮਾਲਾ 108 ਮਣਕਿਆਂ ਦੀ ਹੁੰਦੀ ਹੈ, ਉਸੇ ਤਰ੍ਹਾਂ 52 ਅੱਖਰੀ ਦੇ ਵੀ 108 ਸਾਰੇ ਸਲੋਕ ਨੇ। ਅਖੀਰਲੇ ਸਲੋਕ ਦੇ ਅੰਤ ਉੱਪਰ ਤਾਂ 55 ਅੰਕ ਆਉਂਦਾ ਹੈ। ਫਿਰ 108 ਸਲੋਕ ਕਿਵੇਂ ਹੋਏ? ਸੋ ਉਹਦਾ ਹੱਲ ਇਸ ਤਰ੍ਹਾਂ ਕਿ ਬਾਣੀ ਵਿੱਚ ਓਂ ਸਾਧ ਸਤਿਗੁਰ ਨਮਸਕਾਰ ਵਾਲਾ ਸਲੋਕ ਮੰਗਲ ਰੂਪ ਹੈ, ਇਹਨੂੰ ਮੇਰੂ ਮਣਕਾ ਰੂਪ ਸਮਝਣਾ। ਇਸ ਸਲੋਕ ਨੂੰ ਜੇ 55 ਸਲੋਕਾਂ ਵਿੱਚੋਂ ਘਟਾ ਦੇਈਏ ਤਾਂ ਬਾਕੀ 54 ਰਹਿ ਜਾਂਦੇ ਨੇ, ਅਤੇ 54 ਪੌੜੀਆਂ ਸਲੋਕ ਮਿਲਾ ਕੇ 108 ਹੀ ਬਣਦੇ ਨੇ। ਤਾਂ ਮਾਲਾ ਦੇ ਉੱਤੇ ਇੱਕ ਹੋਰ ਉੱਤੇ ਮਣਕਾ ਹੁੰਦਾ, ਉਹਨੂੰ ਮੇਰੂ ਕਹਿੰਦੇ ਨੇ, ਉਹਨੂੰ ਗਿਣਤੀ 'ਚ ਨਹੀਂ ਲਿਆਂਦਾ ਜਾਂਦਾ, ਪਰ ਉੱਪਰ ਸੁਮੇਰ ਪਰਬਤ ਵਾਂਗੂ ਸਭ ਤੋਂ ਸ਼੍ਰੋਮਣੀ ਉਹੀ ਹੁੰਦਾ। ਸੋ ਇਸ ਤਰ੍ਹਾਂ ਕਹਿੰਦੇ ਮੇਰੂ ਮਣਕਾ ਮਾਲਾ ਦੇ 108 ਮਣਕਿਆਂ ਨਾਲੋਂ ਅਲੱਗ ਹੀ ਹੁੰਦਾ। ਸੋ ਗੁਰੂ ਸਾਹਿਬਾਂ ਦਾ ਹਰ ਗੁਰਸਿੱਖ ਨੂੰ ਹੁਕਮ ਹੈ ਕਿ ਇਸ ਮਾਲਾ ਨੂੰ ਫੇਰੇ ਭਾਵ ਰੋਜ਼ਾਨਾ ਪਾਠ ਕਰੇ। ਜਿਹੜਾ ਬੰਦਾ ਇਹਦਾ ਪਾਠ ਕਰੇਗਾ ਤਾਂ ਸੰਸਾਰ ਵਿੱਚ ਆਉਣਾ ਜਾਣਾ ਨਾ ਹੋਵੇਗਾ। ਐਸੀ ਮਾਲਾ ਪਹਿਰੇ ਪ੍ਰਾਣੀ, ਬੌਰ ਨਾ ਹੋਵੇ ਆਵਣ ਜਾਣੀ। ਸੋ ਪੰਡਿਤ ਨੇ ਬਾਵਨ ਅੱਖਰੀ ਦੇ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ 52 ਅੱਖਰਾਂ ਦਾ ਕੀ ਸਿਧਾਂਤ ਹੈ, ਉਹਨੂੰ ਉੱਤਰ ਵੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਹੀ ਦਿੱਤਾ ਕਿ ਸਾਰੀ ਬਾਵਨ ਅੱਖਰੀ ਦੇ 55 ਸਲੋਕ ਨੇ, ਉਹਨਾਂ ਵਿੱਚੋਂ 3 ਸਲੋਕ ਮੰਗਲ ਰੂਪ ਨੇ, ਓਂ ਸਾਧ ਸਤਿਗੁਰ ਨਮਸਕਾਰੰ। ਸੋ ਇਹ ਮੰਗਲ ਨਾਸਤਿਕ ਭ੍ਰਾਂਤੀ ਦੇ ਨਿਵਿਰਤ ਕਰਨ ਵਾਸਤੇ ਹੁੰਦਾ। ਡੰਡੌਤ ਬੰਦਨੇ ਅਨਕ ਬਾਰ ਸਰਬ ਕਲਾ ਸਮਰੱਥ, ਇਹ ਮੰਗਲ ਗ੍ਰੰਥ ਦੀ ਨਿਰਵਿਘਨ ਸਮਾਪਤੀ ਵਾਸਤੇ ਹੈ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ਼, ਇਹ ਅਖੀਰਲਾ ਜਿਹੜਾ ਸਲੋਕ ਪੌੜੀ ਉਚਾਰਿਆ, ਇਹ ਮੰਗਲ ਅਕਿਰਤ ਘਣਤਾ ਦੇ ਦੋਸ਼ ਨੂੰ ਨਿਵਿਰਤੀ ਵਾਸਤੇ ਹੁੰਦਾ। ਸੋ 55 ਸਲੋਕਾਂ ਵਿੱਚੋਂ ਜੇ 3 ਸਲੋਕ ਘਟਾ ਦੇ ਬਾਕੀ 52 ਰਹਿ ਜਾਂਦੇ। ਇਹ 52 ਸਲੋਕ 52 ਅੱਖਰਾਂ ਦਾ ਸਿਧਾਂਤ ਰੂਪ ਹੈ, ਇਸੇ ਕਰਕੇ ਮਹਾਰਾਜ ਨੇ ਇਸ ਬਾਣੀ ਦਾ ਨਾਮ 52 ਅੱਖਰੀ ਰੱਖਿਆ। 52 ਨਾਮ 52 ਦਾ, ਇਸ ਤਰ੍ਹਾਂ ਗੁਰੂ ਮਹਾਰਾਜ ਨੇ 52 ਅੱਖਰੀ ਨਾਮੇ ਬਾਣੀ ਰਚ ਕੇ ਉਹ ਪੰਡਿਤ ਦੇ ਸੰਸਿਆਂ ਦੀ ਨਿਵਿਰਤੀ ਕੀਤੀ ਅਤੇ ਮਾਤਾ ਗੰਗਾ ਜੀ ਨੂੰ ਸੁੱਚੇ ਹੀਰਿਆਂ ਮੋਤੀਆਂ ਦੀ ਮਾਲਾ ਬਣਾ ਕੇ ਦੇਣਾ ਕੀਤੀ। ਸੋ ਜਿਹੜੀ ਕਿ ਲੋਕ ਪਰਲੋਕ ਵਿੱਚ ਜੀਵ ਦੀ ਸਹਾਇਤਾ ਕਰਨ ਵਾਲੀ ਹੁੰਦੀ ਹੈ। ਬਾਣੀ 52 ਅੱਖਰੀ ਪੜ੍ਹੇ ਜੋ ਹਿਤ ਚਿਤ ਲਾਏ, ਦੁੱਖ ਮਿਟੈ ਔਰ ਸੁੱਖ ਮਿਲੈ, ਅੰਤ ਪਰਮ ਪਦ ਪਾਏ। ਇਉਂ ਸਟੀਕ ਮਹਾਰਾਜ ਨੇ 52 ਅੱਖਰੀ ਜਿਹੜੀ ਬਾਣੀ ਹੈ ਉਹ ਸੰਗਤਾਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਪਾਵਨ ਬਾਣੀ ਸ਼੍ਰਵਣ ਕੀਤੀ ਹੈ 52 ਅੱਖਰੀ, ਇਹਦੇ ਪਾਠ ਨੂੰ ਸਿਰਫ 20 ਮਿੰਟ ਲੱਗਦੇ ਨੇ। 5 ਗ੍ਰੰਥੀ ਦੇ ਨਿਤਨੇਮ ਨੇ ਸਾਰੇ, ਸਿੱਧ ਗੋਸ਼ਟ ਹੋਈ ਕਦੇ ਕਦੇ। ਇਹ ਜੇ ਨਹੀਂ ਰੋਜ਼ ਪੜ੍ਹ ਸਕਦੇ, ਇੱਕ ਬਾਣੀ ਇਹਦੇ 'ਚੋਂ ਰੋਜ਼ ਪੜ੍ਹ ਲਓ 5 ਗ੍ਰੰਥੀ 'ਚੋਂ। ਜਪਜੀ ਸਾਹਿਬ ਸ਼ਬਦ ਹਜ਼ਾਰੇ, ਰਹਿ ਰਾਸ, ਕੀਰਤਨ ਸੋਹਲਤ ਆਪਾਂ ਰੋਜ਼ ਪੜ੍ਹਦੇ ਹੀ ਹਾਂ। 52 ਅੱਖਰੀ ਜਿਹੜੀ ਹੈ ਇੱਕ ਦਿਨ ਪੜ੍ਹ ਲਈ, ਦੂਜੇ ਦਿਨ ਸਿੱਧ ਗੋਸ਼ਟ ਪੜ੍ਹ ਲਈ, ਤੀਜੇ ਦਿਨ ਫਿਰ ਜਾ ਕੇ ਦੱਖਣੀ ਓਂਕਾਰ ਪੜ੍ਹ ਲਿਆ, ਆਨੰਦ ਸਾਹਿਬ ਆਪਾਂ ਨਿਤਨੇਮ 'ਚ ਕਰ ਹੀ ਲੈਂਦੇ ਹਾਂ। ਜਾਣਕਾਰੀ ਹਿੱਤ ਪੜ੍ਹਨੀ ਚਾਹੀਦੀ ਬਾਣੀ, ਉਹਦੇ ਨਾਲ ਫਿਰ ਸੁਖਮਨੀ ਸਾਹਿਬ ਇੱਕ ਦਿਨ, ਇੱਕ ਦਿਨ ਫਿਰ ਆਸਾ ਦੀ ਵਾਰ ਆ, ਇਹ 10 ਬਾਣੀਆਂ ਜਿਹੜੀਆਂ ਨੇ 5 ਗ੍ਰੰਥੀ 'ਚ ਪੂਰੀਆਂ ਹੋ ਜਾਂਦੀਆਂ ਨੇ। ਇਹ ਲੜੀਵਾਰ ਜਦੋਂ ਕਥਾ ਕਰਦੇ ਆ ਉਦੋਂ ਥੋੜ੍ਹੇ ਜਿਹੇ ਜ਼ਿਆਦਾ ਰੱਖਣਾ ਪੈਂਦਾ ਤੇਜ਼, ਉਹਦੇ ਵਿੱਚ ਬਹੁਤੇ ਪ੍ਰਮਾਣ ਦ੍ਰਿਸ਼ਟਾਂਤ ਦੇਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਗੁਰਬਾਣੀ ਖੁਦ ਹੀ ਪ੍ਰਮਾਣ ਰੂਪ ਹੁੰਦੀ ਹੈ। ਜਦੋਂ ਆਪਾਂ ਇੱਕ ਸ਼ਬਦ ਦੀ ਕਥਾ ਕਰਨੀ ਹੁੰਦੀ ਹੈ ਤਾਂ ਉਦੋਂ 1 ਘੰਟਾ ਸਮਾਂ ਹੁੰਦਾ, 2 ਘੰਟੇ ਹੁੰਦੇ ਨੇ, ਉਹਦੇ ਵਿੱਚ ਆਪਾਂ ਨੂੰ ਬਹੁਤ ਵਿਆਖਿਆ ਦਾ ਸਮਾਂ ਮਿਲ ਜਾਂਦਾ। ਪਰ ਲੜੀਵਾਰ ਕਥਾ ਦੇ ਵਿੱਚ ਬਹੁਤੀ ਵਿਆਖਿਆ ਨਹੀਂ ਹੁੰਦੀ। ਅਸੀਂ ਵੀ ਮਹਾਂਪੁਰਖਾਂ ਤੋਂ 2-3 ਕਥਾ ਸੁਣੀਆਂ, ਮਹਾਂਪੁਰਖ ਤਾਂ 1 ਦਿਨ ਦੇ ਵਿੱਚ 3-3 ਪੱਤਰੇ, 4-4 ਪੱਤਰੇ ਕਥਾ ਦੇ ਕਰਦਿਆ ਕਰਦੇ ਸੀ। 3-3 ਘੰਟੇ ਅਸੀਂ ਬੈਠੇ ਹੀ ਰਹਿਣਾ, ਫਿਰ ਜਾ ਕੇ ਕਥਾ 4-5 ਸਾਲ 'ਚ ਮਸਾਂ ਸੰਪੂਰਨ ਹੁੰਦੀ ਸੀ। ਆਓ, ਮਹਾਰਾਜ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਪਾਵਨ ਬਾਣੀ 52 ਅੱਖਰੀ, ਇਹਨੂੰ ਪੜ੍ਹ ਕੇ ਇਹਦੇ ਤੋਂ ਲਾਭ ਉਠਾਈਏ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰੀਏ, ਗੁਰੂ ਸਾਹਿਬ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ 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 ਵਾਹਿ